दंडवत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंच चुका है कि नानकी जी ने सतगुरु हरगोबिंद सच्चे पातशाह जी दे चरणा दे विच बेनती कीती है कि सच्चे पातशाह ऐसा केड़ा कारण है कि तुसी तेग बहादुर दा बहुत ही ज्यादा मान सत्कार कर दे हो। कल इथों तक कथा पहुंची सी, अज इथों अगे मैं प्रारंभ करदा। मुझ मन संसै होत सदाई रही विचार न जान्यो जाई। नानकी जी कहंदे ने कि मेरे मन दे विच ए संसा हमेशा आउंदा रहिंदा है, मैं बहुत ज्यादा विचार के देखिया पर मैनू इस गल दा पता नहीं लग सकिया कि तुसी इस तरह क्यों करदे। कृपा करो अब साच बतावो किम सन मानो पेव बुझावो। नानकी जी बेनती करदे ने कि कृपा करके हे सतगुरु जी हुण तुसी सचो सच मेरे सामने बयान करो कि क्यों तुसी इन्ना वड्डा सन्मान तेग बहादुर दा करदे हो, मैनू सारा भेद सच्चे पातशाह सुनाओ। सुन कर सिरी मुख ते मुस्काए सुत की दिशा बिलोचन लाए। ग्रंथाकार भाई संतोख सिंह जी लिखदे ने जदों नानकी जी ने इस तरह दियां बेनतियां कीतियां सतगुरु हरगोबिंद सच्चे पातशाह जी थोड़ा जा मुस्कराए ते अपने पुत्र दे वल तेग बहादुर दे वल सतगुरु ने तकिया। पेख सिरी हर गोविंद बखाना कहां पोलिए पेव पछाना। सतगुरु सच्चे पातशाह जी कहंदे ने हे नानकीए हे पोलिए किस तरह दे भेद दी गल तू पुछदे। आज रजरन और तीर तुरंतर इस मनेंदना अपर जग अंदर। सतगुरु जी कहंदे ने के अजर नू जरन वाले हिरदे दे तीर ते सारे शुभ गुणा दे धारण करन वाले ए तेग बहादुर ने। इस मनेंद ना अपर जग अंदर तेग बहादुर वर्गा इस जग दे उते दूसरा कोई भी नहीं। एक तो एह गन मानन ठौर सुनो दूसरो कारण और। सतगुरु जी कहंदे ने कि एक ता इस गुण करके सत्कार दे जोग ने, दूसर सुनो कारण और दूसरा होर जड़ा वड्डा कारण है नानकीए मैं ओ भी दसदा है ओ भी सुन ले। इसको पुत्र होवे बलवंड तेज प्रचंड चोंड खल खंड। सतगुरु हरगोबिंद सच्चे पातशाह जी कहंदे ने कि इस दा जड़ा पुत्र है ਉਹ ਬਹੁਤ ਜਿਆਦਾ ਬਲਸ਼ਾਲੀ ਹੋਵੇਗਾ, ਉਹਦਾ ਤੇਜ ਬਹੁਤ ਜਿਆਦਾ ਪ੍ਰਚੰਡ ਹੋਵੇਗਾ, ਜਿਹੜਾ ਕਿ ਵੈਰੀਆਂ ਦਾ ਨਾਸ ਕਰੇਗਾ। ਸਤਿਗੁਰੂ ਜੀ ਦਾ ਇਸ਼ਾਰਾ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਸੇ ਕਿ ਇਸ ਤੇਗ ਬਹਾਦਰ ਦਾ ਅੱਗੋਂ ਪੁੱਤਰ ਉਹ ਹੋਵੇਗਾ ਜਿਹੜਾ ਬਲਸ਼ਾਲੀ ਤੇ ਵੈਰੀਆਂ ਦਾ ਨਾਸ ਕਰਨ ਵਾਲਾ ਹੋਵੇਗਾ। ਰੋਂਡ ਮੋਂਡ ਬੜ ਛਤਰ ਬਿਹੰਡ ਕਾਲ ਸੰਗਰ ਘੋਰ ਕਮੰਡ। ਸਤਿਗੁਰੂ ਜੀ ਕਹਿੰਦੇ ਨੇ ਕਿ ਰੋਂਡ ਮੋਂਡ ਕਰਕੇ ਵੈਰੀਆਂ ਨੂੰ ਸੁੱਟ ਦੇਵੇਗਾ, ਐਸੇ ਵੱਡੇ ਵੱਡੇ ਸੰਗਰ ਉਹ ਕਾਲੇਗਾ ਜਿਹੜੇ ਕਿ ਘੋਰ ਹੋਣਗੇ, ਭਿਆਨਕ ਹੋਣਗੇ ਔਰ ਕਮੰਡ ਵਾਲੇ ਹੋਣਗੇ। ਜਗਤ ਗੁਰੂ ਸ੍ਰੀ ਨਾਨਕ ਕੇਰਾ ਨਾਮ ਕਰੈ ਉਜਲ ਬਹੁ ਤੇਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਮ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਉਹ ਉਜਵਲ ਕਰੇਗਾ, ਫੈਲਾਏਗਾ। ਮਹਾਪੁਰਖ ਬੜ ਤੇਜ ਅਮੰਦ ਦੇਗ ਤੇਗ ਕੋ ਧਨੀ ਬਿਲੰਦ। ਉਹ ਐਸਾ ਵੱਡਾ ਮਹਾਪੁਰਖ ਹੋਵੇਗਾ ਜਿਹਦਾ ਤੇਜ ਕੋਈ ਵੀ ਸਹਿ ਨਹੀਂ ਸਕੇਗਾ, ਦੇਗ ਤੇ ਤੇਗ ਦਾ ਉਹ ਧਨੀ ਹੋਵੇਗਾ। ਗੋਰਨ ਪ੍ਰਤਾਪ ਵਿਸਾਲ ਵਧਾਵੇ ਚਹੁ ਕੁੰਟਨ ਪਰ ਛਾਇਆ ਛਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂਆਂ ਦੇ ਪ੍ਰਤਾਪ ਨੂੰ ਉਹ ਬਹੁਤ ਹੀ ਜ਼ਿਆਦਾ ਵਧਾਏਗਾ, ਚਾਰੇ ਕੁੰਟਾਂ ਦੇ ਵਿੱਚ ਉਸ ਦੇ ਛਤਰ ਦੀ ਛਾਇਆ ਚੱਲੇਗੀ। ਤਿੰਨ ਕੇ ਜਨਮ ਹੋਣ ਕਰ ਕਰ ਮੈਂ ਮਾਨਨੀਏ ਇਹ ਸਭ ਸੁਰ ਨਰਮੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸੇ ਮਹਾਂਪੁਰਖ ਮਹਾਬਲੀ ਦਾ ਅਵਤਾਰ ਇਹਨਾਂ ਦੇ ਘਰ ਦੇ ਵਿੱਚ ਹੋਣਾ ਹੈ, ਭਾਵ ਕਿ ਤੇਗ ਬਹਾਦਰ ਜੀ ਦੇ, ਇਸ ਕਰਕੇ ਇਹ ਸਾਰਿਆਂ ਦੇਵਤਿਆਂ ਤੇ ਦੈਂਤਾਂ ਦੇ ਵਿੱਚ ਮੰਨਣ ਯੋਗ ਹੈ। ਇਸ ਕਾਰਨ ਬੜੋ ਸਵਣ ਤੇ ਕਰ ਆਦਰ ਮ੍ਰਿਦ ਹੋ ਹਮ ਭਨਤੇ। ਨਾਨਕੀ ਇਹੀ ਕਾਰਨ ਹੈ ਕਿ ਸਾਰਿਆਂ ਤੋਂ ਵੱਡਾ ਅਸੀਂ ਇਸ ਨੂੰ ਸਮਝਦੇ ਹਾਂ, ਇਸ ਦਾ ਆਦਰ ਕਰਦੇ ਹਾਂ, ਇਸ ਦੇ ਨਾਲ ਕੋਮਲ ਬਚਨ ਕਰਦੇ ਹਾਂ। ਸੁਣ ਤੇ ਆਨੰਦ ਨਾਨਕੀ ਹੋਈ ਬੰਧਨ ਕੀਨ ਬੰਦ ਕਰ ਦੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਭਵਿੱਖਤ ਵਾਕ ਸੁਣਾਏ, ਉਹਨਾਂ ਵਾਕਾਂ ਨੂੰ ਸੁਣ ਕੇ ਨਾਨਕੀ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਹੱਥ ਜੋੜ ਕੇ ਨਮਸਕਾਰ ਕੀਤੇ। ਸੁਤ ਕੋ ਸੁਤ ਗੁਣ ਨਿਦ ਹੋਏ ਸੁਣਿਓ ਬਨ ਸਾਚੀਨ ਕੋ ਜਿਮ ਭਨਿਓ। ਕਵੀ ਜੀ ਲਿਖਦੇ ਨੇ ਕਿ ਨਾਨਕੀ ਜੀ ਨੇ ਸੁਣਿਆ ਸਤਿਗੁਰਾਂ ਤੋਂ ਕਿ ਤੇਰੇ ਪੁੱਤਰ ਦਾ ਅੱਗੋਂ ਜਿਹੜਾ ਪੁੱਤਰ ਹੋਵੇਗਾ, ਭਾਵ ਕਿ ਤੇਰਾ ਜਿਹੜਾ ਪੋਤਰਾ ਹੋਵੇਗਾ, ਉਹ ਗੁਣਾਂ ਦਾ ਸਮੂਹ ਹੋਵੇਗਾ, ਬਣੈ ਸਾਚ ਇਨ ਕੋ ਜਿਮ ਭਨਿਓ। ਤੇ ਨਾਨਕੀ ਜੀ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਤੀਤ ਕੀਤੀ ਹੈ ਕਿ ਜੇ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੈ ਤੇ ਇਹ ਬਚਨ ਜ਼ਰੂਰ ਹੀ ਸੱਚਾ ਹੋਵੇਗਾ, ਕਿਉਂਕਿ ਸਤਿਗੁਰੂ ਜੀ ਜੋ ਬੋਲਦੇ ਨੇ ਉਹ ਸੱਚ ਬੋਲਦੇ ਨੇ, ਉਹ ਮਿਥਿਆ ਕਦੇ ਵੀ ਨਹੀਂ ਹੁੰਦਾ। ਜੇਕਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੇਰਾ ਜਿਹੜਾ ਪੋਤਰਾ ਹੋਵੇਗਾ ਉਹ ਮਹਾਬਲੀ ਹੋਵੇਗਾ, ਵੈਰੀਆਂ ਦਾ ਨਾਸ ਕਰਨ ਵਾਲਾ ਹੋਵੇਗਾ, ਇਹ ਸਤਿਗੁਰਾਂ ਦਾ ਬਚਨ ਪੂਰਾ ਜ਼ਰੂਰ ਹੋਵੇਗਾ। ਆਤ ਪ੍ਰਤਾਪ ਜੋਤ ਬਲੀ ਬਿਸਾਲਾ ਸਕਲ ਦਿਸ਼ਾ ਮੈਂ ਕਰੇ ਉਜਾਲਾ। ਨਾਨਕੀ ਜੀ ਸੋਚਦੇ ਨੇ ਕਿ ਬਹੁਤ ਵੱਡੇ ਪ੍ਰਤਾਪ ਵਾਲਾ ਬਲੀ ਮੇਰਾ ਪੋਤਰਾ ਹੋਵੇਗਾ ਜਿਹੜਾ ਕਿ ਸਾਰਿਆਂ ਦਿਸ਼ਾਵਾਂ ਦੇ ਵਿੱਚ ਸਾਡੇ ਜਸ ਨੂੰ ਉੱਜਲ ਕਰੇਗਾ। ਅਦਕ ਬਿਭੂਤ ਮੋਹੇ ਕਰ ਆਵੇ ਪੋਤਰਾ ਸਭ ਸਮਾਜ ਬਿਰ ਦਾਵੇ। ਸੋਚਦੇ ਨੇ ਨਾਨਕੀ ਜੀ ਕਿ ਵੱਡੀ ਵਿਭੂਤੀ ਮੇਰੇ ਘਰ ਦੇ ਵਿੱਚ ਹੋਵੇਗੀ, ਮੇਰੇ ਘਰ ਦੀ ਵੱਡੀ ਸੋਭਾ ਹੋਵੇਗੀ, ਕਿਉਂਕਿ ਮੇਰਾ ਜਿਹੜਾ ਪੋਤਰਾ ਪੈਦਾ ਹੋਵੇਗਾ ਉਹ ਸਾਡੇ ਸਮਾਜ ਸਾਜ ਨੂੰ ਵਧਾ ਦੇਗਾ। ਜਬ ਤੇ ਸੁਦ ਸਤ ਗੁਰੂ ਸੁਨਾਈ ਭਈ ਪ੍ਰਫੁੱਲ ਤੇ ਅੰਗ ਨਾ ਮਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਵਿਧੀ ਸੁਣਾਈ ਹੋਈ ਹੈ, ਉਸ ਗੱਲ ਨੂੰ ਸੁਣ ਕੇ ਮਾਨੋ ਕਿ ਨਾਨਕੀ ਜੀ ਬਹੁਤ ਪ੍ਰਫੁੱਲਤ ਨੇ, ਜਿਹੜੀ ਖੁਸ਼ੀ ਹੈ ਉਹਨਾਂ ਦੇ ਅੰਗਾਂ ਦੇ ਵਿੱਚ ਸਮਾਉਂਦੇ ਨੇ। ਰਹੀ ਪ੍ਰਤੀਖਤ ਭਾਈ ਆਨੰਦ ਹੋਏ ਪੌਤਰ ਕਵ ਬਾਹ ਬਿਲੰਦ। ਹੁਣ ਨਾਨਕੀ ਜੀ ਪ੍ਰਤੀਕਸ਼ਾ ਕਰਨ ਲੱਗੇ ਨੇ, ਆਨੰਦ ਦੇ ਨਾਲ ਉਡੀਕ ਕਰਨ ਲੱਗੇ ਨੇ ਕਿ ਕਦੋਂ ਮੇਰੇ ਘਰ ਦੇ ਵਿੱਚ ਪੋਤਰਾ ਪੈਦਾ ਹੋਵੇਗਾ ਜਿਹੜਾ ਕਿ ਵਿਸ਼ਾਲ ਮਹਾਬਲੀ ਹੋਵੇਗਾ। ਜਬ ਜਨਮੈ ਦਸਮੇ ਪਤਸ਼ਾਹ ਦੇਖ ਆਨੰਦਤ ਬਹੁ ਮਨ ਮਾਹੂ। ਭਾਵ ਕਿ ਐਸਾ ਆਨੰਦ ਮੈਨੂੰ ਕਦੋਂ ਮਿਲੇਗਾ ਕਿ ਜਦੋਂ ਮੇਰਾ ਪੋਤਰਾ ਪੈਦਾ ਹੋਵੇਗਾ। ਕਹਿਣ ਤੋਂ ਭਾਵ ਹੈ ਕਿ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਕਦੋਂ ਅਵਤਾਰ ਹੋਵੇਗਾ, ਇਸ ਉਡੀਕ ਦੇ ਵਿੱਚ ਨਾਨਕੀ ਜੀ ਨੇ। ਪਤੀ ਕੋ ਬਚ ਸਿਮਰਤ ਹੀ ਰਹੀ ਜਿਉਂ ਜਿਉਂ ਵੱਧ ਪ੍ਰਤਾਪ ਪਾਮਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪਤੀ ਦੇ ਆਖੇ ਹੋਏ ਵਾਕ ਨੂੰ ਹਮੇਸ਼ਾ ਨਾਨਕੀ ਜੀ ਯਾਦ ਕਰਦੇ ਰਹਿੰਦੇ ਨੇ ਕਿ ਸਤਿਗੁਰਾਂ ਦੇ ਕੀਤੇ ਹੋਏ ਬਚਨ ਦੇ ਨਾਲ ਘਰ ਦੇ ਵਿੱਚ ਪੋਤਰਾ ਪੈਦਾ ਹੋਵੇਗਾ ਜਿਹਦਾ ਪ੍ਰਤਾਪ ਇਸ ਮਹੀ ਦੇ ਉੱਤੇ, ਇਸ ਧਰਤੀ ਦੇ ਉੱਤੇ ਬਹੁਤਾ ਹੋਵੇਗਾ। ਸ੍ਰੀ ਗੁਰ ਤੇਗ ਬਹਾਦਰ ਤਬੈ ਦੁਇ ਕਟਕਾ ਬੈਠੇ ਸੁਨ ਸਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੇਗ ਬਹਾਦਰ ਜੀ ਲਾਗੇ ਹੀ ਬੈਠੇ ਸਨ ਜਦੋਂ ਕਿ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ। ਦੋ ਘੜੀਆਂ ਤੱਕ ਕਵੀ ਜੀ ਲਿਖਦੇ ਨੇ ਕਿ ਤੇਗ ਬਹਾਦਰ ਜੀ ਉੱਥੇ ਬੈਠ ਕੇ ਇਹਨਾਂ ਬਚਨਾਂ ਨੂੰ ਸੁਣਦੇ ਰਹੇ। ਬੰਧਨ ਕਰ ਨਿਜ ਥਾਨ ਪਧਾਰੇ ਪੌੜ ਕੀਨ ਬਿਸਰਾਮ ਸੁਖਾਰੇ। ਫਿਰ ਨਮਸਕਾਰ ਕਰਕੇ ਤੇਗ ਬਹਾਦਰ ਜੀ ਆਪਣੀ ਜਗ੍ਹਾ ਤੇ ਵਾਪਸ ਚਲੇ ਗਏ ਨੇ, ਜਾ ਕੇ ਲੰਮੇ ਪੈ ਕੇ ਆਰਾਮ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਰਾਏ ਜੋਦ ਰਾਮਾ ਰਹਿਓ ਧਰਮ ਸਤਿਗੁਰ ਤੀਰ ਸਾਹਿਬ ਪਾਨਾ ਤਤ ਬਿਤਾ ਅਪਰ ਕਿਤਕ ਸਿੱਖ ਪੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਬਹੁਤੇ ਸਾਰੇ ਸਿੱਖ ਸੇਵਕ ਮੇਲੇ ਤੋਂ ਬਾਅਦ ਆਪੋ ਆਪਣਿਆਂ ਘਰਾਂ ਨੂੰ ਪਰਤ ਗਏ ਸਨ, ਪਰ ਰਾਏ ਜੋਧ ਰਾਮਾ ਧਰਮਾ ਭਾਨਾ ਸਾਹਿਬ ਜੋ ਕਿ ਤਤ ਦਾ ਬੇਟਾ ਹੈ, ਹੋਰ ਕਾਫੀ ਸਿੱਖ ਸਤਿਗੁਰਾਂ ਦੇ ਕੋਲ ਰੁਕੇ ਸਨ।
ਪਰਮਾਨੰਦ ਯਾਰ ਸੁੰਦਰ ਰਹਿਓ ਗੁਰ ਸਮੀਪਤਾ ਕੋ ਸੁਖ ਲਹਿਓ।
ਇਸ ਤੋਂ ਇਲਾਵਾ ਪਰਮਾਨੰਦ ਜੀ ਔਰ ਸੁੰਦਰ ਜੀ ਇਹ ਵੀ ਦੋਵੇਂ ਸਤਿਗੁਰਾਂ ਦੇ ਕੋਲ ਹੀ ਰਹੇ ਨੇ ਔਰ ਕੋਲ ਰਹਿ ਕੇ ਸੁਖਾਂ ਦਾ ਆਨੰਦ ਮਾਣਿਆ।
ਬਾਕ ਬਿਲਾਸ ਅਨਕ ਬਿਦ ਹੋਤ ਭਗਤ ਗਿਆਨ ਕੋ ਆਨੰਦ ਯਦੋਤ।
ਅਨੇਕਾਂ ਪ੍ਰਕਾਰ ਦੇ ਜਿਹੜੇ ਬਚਨ ਬਿਲਾਸ ਨੇ ਉਹ ਸਤਿਗੁਰੂ ਜੀ ਇਹਨਾਂ ਸਾਰਿਆਂ ਦੇ ਨਾਲ ਕਰਦੇ ਨੇ, ਭਗਤੀ ਤੇ ਗਿਆਨ ਦਾ ਆਨੰਦ ਪੈਦਾ ਹੁੰਦਾ।
ਨਾਨਾ ਪ੍ਰਸ਼ਨ ਗੁਰੂ ਸੰਗ ਕਰੈ ਸੁਣੈ ਭਲੇ ਔਰ ਆਨੰਦ ਤਰੈ।
ਅਨੇਕਾਂ ਪ੍ਰਕਾਰ ਦੇ ਜਿਹੜੇ ਪ੍ਰਸ਼ਨ ਨੇ ਉਹ ਸਤਿਗੁਰਾਂ ਤੋਂ ਪੁੱਛਦੇ ਨੇ ਤੇ ਸਤਿਗੁਰੂ ਜੀ ਜਥਾ ਯੋਗ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੰਦੇ ਨੇ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ।
ਬਿਧੀ ਚੰਦ ਗੁਰ ਸੇਵ ਕਮਾਵੈ ਸੁਪਾਟ ਤੁਰੰਗ ਕੀ ਸੁਧ ਪਾਵੈ।
ਭਾਈ ਬਿਧੀ ਚੰਦ ਜੀ ਗੁਰੂ ਘਰ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਨੇ, ਸ਼ਸਤਰਧਾਰੀ ਯੋਧਿਆਂ ਦੀ ਤੇ ਘੋੜਿਆਂ ਦੀ ਸਾਰਿਆਂ ਦੀ ਖਬਰ ਸਾਰ ਭਲੀ ਪ੍ਰਕਾਰ ਲੈਂਦੇ।
ਲੈਣ ਦੇਣ ਕੋ ਵੱਡ ਵਿਵਹਾਰ ਚੱਲੇ ਦੇਗ ਅਨ ਤੋਟ ਆਹਾਰ।
ਲੈਣ ਤੇ ਦੇਣ ਦਾ ਜਿੰਨਾ ਵੀ ਵੱਡਾ ਵਿਹਾਰ ਦਾ ਕੰਮ ਹੈ ਉਹ ਬਿਧੀ ਚੰਦ ਜੀ ਸਾਂਭਦੇ ਨੇ, ਜਿਹੜੀ ਦੇਗ ਚੱਲਦੀ ਹੈ ਜਿਹੜਾ ਲੰਗਰ ਚੱਲਦਾ ਹੈ ਉਹ ਵੀ ਬਿਧੀ ਚੰਦ ਜੀ ਦੀ ਨਿਗਰਾਨੀ ਦੇ ਵਿੱਚ। गोर के अंतःपुर पहुँचावन वस्त्र विभूषण जो मन पावन। गुरु के महलां दे विच जो जो चीजां लोड़ींदियां ने पावे कपड़े होण पावे गहने होण जो भी मना नूं पाउंदा है वो सारा कुछ भी पहुंचाउंदे ने। विधि चंद जी,
गुर मर्जी को लख एक बेर तिसी रीत बरत नित हेर।
गुरु दी मर्जी नूं गुरु दी रजा नूं इको वारी ही जान लिया है विधि चंद ने, उसे रीति दे नाल ओ हमेशा वर्तदे।
लाल चांद निज नंदन पायो निस दिन गुरु सेवा में लायो।
भाई विधि चंद जी का एक पुत्र है जिसका नाम है लाल चंद। अपने लाल चंद पुत्र नूं भाई विधि चंद ने सतगुरां दी सेवा दे उत्ते ला दिता।
जन्म मरण नित भव जल फेरा सिखी मग चल सकल नबेरा।
जन्म ते मरण दा जिहड़ा दुनिया दे उत्ते आउणा जाना है इस नूं भाई विधि चंद ने सिखी दे रस्ते ते चल के नबेड़ दिता है, पूरा कर दिता है।
रण को करे रिपण को जेता आनंद लहियो महा तत बेता।
बहुते वड्डे रण कीते वड्डे जंग कीते वैरियां दा नाश कीता आनंद लहियो महा तत बेता। सतगुरां दियां खुशियां लैके भाई विधि चंद ने आनंद दी प्राप्ति कीती जो के तत दे बेते सन।
चिरंकाल गुर भगत कमाई दर्शन ठाणत बैस बिताई।
ग्रंथाकार भाई संतोख सिंह जी लिखते ने कि बहुत लंबे समय तक सतगुरां दी भगती कीती दर्शना दा आनंद माणिया अपनी सारी उम्र भाई विधि चंद ने इसे तरीके दे नाल बतीत कर दिती।
सीरी मुख बाक सुनत सुख मान करे कृतार्थ दृग अर कान।
सतगुरां दे मुखार बिन तों उन्हां दे बचनां नूं सुख दे नाल सुनदा रहा। सतगुरां दा दर्शन करके उसने अपनी अखां नूं सफल कीता ते सतगुरां दे बचन सुन के उन्हें अपने कन्नां नूं पवित्र कीता।
सफल सीस पद बंधन तरत तिम हाथन ते सेवा करत।
कवि जी लिखते ने कि सतगुरां दे चरण कमलां दे उते अपने सिर नूं ला के मानो के विधि चंद ने अपने सिर नूं भी पवित्र कीता ते हत्थां दे नाल सतगुरां दी सेवा करके अपने हत्थां नूं भी पावन कीता।
गुर कारज मैं इत उत चले कीनस चरण कृतार्थ भले।
गुरु दे कम्मां नूं सुधारण दे वास्ते जिथे जिथे भी विधि चंद जी अपने कदमां दे नाल चल के गए ने उन्हां कदमां दे चलन करके कवि जी लिखदे ने कि विधि चंद दे जिहड़े चरण ने उन्हां दे जिहड़े पैर ने ओह भी पवित्र हो गए।
सेवत सगरी बैस बिताई तन जन्म कर कै गत पाई।
कवि संतोख सिंह जी लिखते ने कि सेवा करद्या करद्या अपनी सारी उम्र नूं बतीत कीता भाई विधि चंद ने। कवि जी लिखते ने कि मैं ते कहांगा कि भाई विधि चंद दा जन्म तनता दे योग।
ब्रिद गुर दरस निहारत सर्व प्रकार शक्त को तारत।
हुण आखिरकार भाई विधि चंद जी बहुत ही ज्यादा बिरद हो चुके ने, सतगुरां दे दर्शनां नूं करदे ने और हर एक प्रकार दियां जिहड़ियां शक्तियां ने उन्हां दे विधि चंद जी मालक ने।
अंतर जामता आदिक पई गुर कृपाल ते गत मत लई।
भाई विधि चंद जी हुण मानो के अंतरजामी हो गए ने, उन्हां नूं पता लगन लग पिया है गुरु कृपालू दी कृपा दे नाल ए सारियां वड्डियां शक्तियां विधि चंद जी नूं प्राप्त होईयां।
सगल यार बल बिती पछानी अंत गति अपनी मन जानी।
जिहड़ियां विधि चंद जी दे विच शक्तियां ने ਉਹਨਾਂ ਦੇ ਦੁਆਰਾ ਪਤਾ ਲੱਗ ਗਿਆ ਬਿਧੀ ਚੰਦ ਨੂੰ ਕਿ ਮੇਰੀ ਸਾਰੀ ਜਿਹੜੀ ਉਮਰ ਹੈ ਨਾ ਹੁਣ ਬਤੀਤ ਹੋ ਗਈ ਹੈ, ਮੇਰਾ ਅੰਤਲਾ ਜਿਹੜਾ ਸਮਾਂ ਹੈ, ਮੇਰੀ ਮੌਤ ਦਾ ਜਿਹੜਾ ਸਮਾਂ ਹੈ ਉਹ ਬਹੁਤ ਹੀ ਜ਼ਿਆਦਾ ਨੇੜੇ ਆ ਗਿਆ। ਬਿਧੀ ਚੰਦ ਨੂੰ ਇਸ ਗੱਲ ਦਾ ਪਤਾ ਲੱਗਾ। ਸੁੰਦਰ ਸ਼ਾਹ ਸੰਗ ਤਕਰਾਰ ਪਹੁੰਚਣ ਤਿਸ ਕੇ ਨਿਕਟ ਪਧਾਰ। ਤੇ ਸੁੰਦਰ ਸ਼ਾਹ ਦੇ ਨਾਲ ਜਿਹੜਾ ਬਿਧੀ ਚੰਦ ਜੀ ਇਕਰਾਰ ਕਰਕੇ ਆਏ ਨੇ ਉਸ ਇਕਰਾਰ ਨੂੰ ਯਾਦ ਕੀਤਾ ਤੇ ਸੁੰਦਰ ਸ਼ਾਹ ਦੇ ਕੋਲ ਬਿਧੀ ਚੰਦ ਜੀ ਹੁਣ ਆਪਣੇ ਅਖੀਰਲੇ ਸਮੇਂ ਪਹੁੰਚਣਾ ਚਾਹੁੰਦੇ ਨੇ, ਕਿਉਂਕਿ ਇਤਿਹਾਸ ਦੇ ਵਿੱਚ ਪਿੱਛੇ ਇਸ ਤਰ੍ਹਾਂ ਦਾ ਪ੍ਰਕਰਨ ਆਇਆ ਸੀ, ਪ੍ਰਸੰਗ ਆਇਆ ਸੀ ਕਿ ਦੇਉ ਨਗਰ ਦੇ ਵਿੱਚ ਜਾ ਕੇ ਮਿਲੇ ਸੁੰਦਰ ਸ਼ਾਹ ਨੂੰ। ਉਹਨਾਂ ਦੇ ਨਾਲ ਜਦੋਂ ਮਿਲਾਪ ਹੋਇਆ ਤੇ ਉੱਥੇ ਇਹ ਗੱਲ ਹੋਈ ਸੀ ਕਿ ਬਿਧੀ ਚੰਦ ਨੇ ਆਖਿਆ ਸੀ, ਹੇ ਸੁੰਦਰ ਸ਼ਾਹ, ਤੇਰੀ ਤੇ ਮੇਰੀ ਉਮਰ ਇੱਕੋ ਜਿੰਨੀ ਹੈ, ਉਹੀ ਸਮਾਂ ਹੋਵੇਗਾ, ਉਹੀ ਘੜੀ ਹੋਵੇਗੀ, ਉਹ ਪਲ ਹੋਵੇਗਾ ਜਦੋਂ ਤੇਰੇ ਸਰੀਰ ਦਾ ਅੰਤ ਹੋਵੇਗਾ, ਉਹ ਘੜੀ, ਉਹ ਪਲ ਤੇ ਉਹ ਮਹੂਰਤ ਮੇਰੇ ਮੌਤ ਦਾ ਸਮਾਂ ਹੋਵੇਗਾ। ਇਸ ਕਰਕੇ ਇਕਰਾਰ ਕੀਤਾ ਸੀ। ਸੁੰਦਰ ਸ਼ਾਹ ਨੇ ਆਖਿਆ ਸੀ, ਬਿਧੀ ਚੰਦ ਜੀ ਫਿਰ ਕਿਰਪਾ ਕਰਿਓ, ਜਦੋਂ ਤੁਸੀਂ ਆਪਣੇ ਸਰੀਰ ਨੂੰ ਤਿਆਗੋ ਉਦੋਂ ਹੀ ਮੇਰਾ ਸਰੀਰ ਛੁੱਟਣਾ ਹੈ, ਇਸ ਕਰਕੇ ਇਕੱਠੇ ਹੀ ਇਸ ਮਾਤ ਲੋਕ ਨੂੰ ਛੱਡ ਕੇ ਜਾਈਏ। ਤੁਸੀਂ ਗੁਰੂ ਘਰ ਦੇ ਮੋਹਰੀ ਹੋ, ਤੁਹਾਡੇ ਤੇ ਸਤਿਗੁਰਾਂ ਦੀ ਬੜੀ ਵੱਡੀ ਖੁਸ਼ੀ ਹੈ, ਇਸ ਕਰਕੇ ਜੇਕਰ ਤੁਹਾਡੇ ਨਾਲ ਮੈਂ ਜਾਵਾਂਗਾ ਤੇ ਦਰਗਾਹ ਦੇ ਰਸਤੇ ਮੇਰੇ ਵਾਸਤੇ ਖੁੱਲੇ ਹੋਣਗੇ। ਫਿਰ ਭਾਈ ਬਿਧੀ ਚੰਦ ਨੇ ਇਕਰਾਰ ਕੀਤਾ ਸੀ ਕਿ ਜ਼ਰੂਰ ਸੁੰਦਰ ਸ਼ਾਹ ਜੀ, ਜਦੋਂ ਮੇਰਾ ਅਖੀਰਲਾ ਸਮਾਂ ਹੋਵੇਗਾ ਮੈਂ ਤੁਹਾਡੇ ਕੋਲ ਪਹੁੰਚਾਂਗਾ ਤੇ ਫਿਰ ਇਕੱਠੇ ਹੀ ਇਸ ਮਾਤ ਲੋਕ ਨੂੰ ਛੱਡਾਂਗੇ। ਕਵੀ ਸੰਤੋਖ ਸਿੰਘ ਜੀ ਉਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਹੁਣ ਭਾਈ ਬਿਧੀ ਚੰਦ ਨੂੰ ਪਤਾ ਲੱਗਾ ਕਿ ਮੇਰੀ ਮੌਤ ਦਾ ਸਮਾਂ ਨੇੜੇ ਹੈ। ਉਸ ਸੁੰਦਰ ਸ਼ਾਹ ਦੇ ਨਾਲ ਕੀਤੇ ਹੋਏ ਇਕਰਾਰ ਨੂੰ ਯਾਦ ਕੀਤਾ, ਵਾਅਦੇ ਨੂੰ ਯਾਦ ਕੀਤਾ, ਹੁਣ ਬਿਧੀ ਚੰਦ ਜੀ ਜਾਣਾ ਚਾਹੁੰਦੇ ਨੇ ਸੁੰਦਰ ਸ਼ਾਹ ਦੇ ਕੋਲ। ਚਿੱਤ ਮੈਂ ਸਮਝ ਗੁਰੂ ਟਿਗ ਆਇਬ, ਹੱਥ ਜੋੜ ਕਰ ਬਿਨੈ ਅਲਾਇਬ। ਚਿੱਤ ਦੇ ਵਿੱਚ ਸਾਰੀ ਵਿਚਾਰ ਕਰਨ ਤੋਂ ਬਾਅਦ ਬਿਧੀ ਚੰਦ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ। ਹੱਥ ਜੋੜ ਕੇ ਆਣ ਕੇ ਬਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਇਸ ਤਰੀਕੇ ਦੇ ਨਾਲ ਵਾਪਰੇ। ਸਾਰੀ ਉਮਰ ਸਤਿਗੁਰਾਂ ਦੇ ਪਾਸ ਰਿਹਾ, ਬਿਧੀ ਚੰਦ ਨੇ ਕੀਤੀ ਕਮਾਈ ਵੱਡੀ, ਸਤਿਗੁਰੂ ਜੀ ਵੱਡੀ ਪ੍ਰੀਤ ਕਰਦੇ, ਤੇ ਜੁਦਾਈ ਹੋਈ ਦੁਖਦਾਈ ਵੱਡੀ। ਗੁਰੂ ਦੀ ਮੂਰਤੀ ਨੂੰ ਮਨ ਦੇ ਵਿੱਚ ਧਾਰਨ ਕਰਕੇ ਉਸ ਵੇਲੇ ਭਾਈ ਬਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਲਾਲ ਚੰਦ ਕੋ ਪਾਸ ਬਿਠਾਏ, ਸਭ ਕਿਛ ਆਪ ਲਖੋ ਸੁਖਦਾਏ। ਆਪਣੇ ਪੁੱਤਰ ਲਾਲ ਚੰਦ ਨੂੰ ਸਤਿਗੁਰਾਂ ਦੇ ਲਾਗੇ ਬਿਧੀ ਚੰਦ ਨੇ ਬਿਠਾਇਆ ਤੇ ਅਰਜ ਕੀਤੀ ਕਿ ਹੇ ਗਰੀਬ ਨਵਾਜ, ਹੇ ਅੰਤਰਜਾਮੀ ਸਤਿਗੁਰੂ ਜੀ, ਤੁਸੀਂ ਤੇ ਸਾਰਾ ਕੁਝ ਜਾਣਦੇ। ਤਉ ਬੂਝ ਬੇਹੇਤ ਗੁਸਾਈ, ਕਹੋ ਬੈਸ ਮਮ ਸਕਲ ਬਿਤਾਈ। ਤਾਂ ਵੀ ਸੱਚੇ ਪਾਤਸ਼ਾਹ, ਮੈਂ ਆਪਣੇ ਵੱਲੋਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਸੱਚੇ ਪਾਤਸ਼ਾਹ, ਮੇਰੀ ਉਮਰਾਂ ਬਤੀਤ ਹੋ ਗਈ। ਅੰਤ ਸਮਾਂ ਪਹੁੰਚਿਓ ਅਬ ਆਏ, ਤਜੋ ਦੇਹ ਤੁਮਰੇ ਗੁਣ ਗਾਏ। ਸੱਚੇ ਪਾਤਸ਼ਾਹ, ਮੇਰਾ ਜਿਹੜਾ ਅਖੀਰਲਾ ਸਮਾਂ ਹੈ ਹੁਣ ਬਹੁਤ ਹੀ ਜ਼ਿਆਦਾ ਲਾਗੇ ਆ ਗਿਆ। ਮੈਂ ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਦਾ ਗਾਣ ਕਰਦਾ ਹੋਇਆ ਆਪਣੇ ਇਸ ਸਰੀਰ ਨੂੰ ਛੱਡਣਾ ਚਾਹੁੰਦਾ ਹਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਭਾਈ ਬਿਧੀ ਚੰਦ ਜੀ ਨੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ। ਮੈਂ ਕੂਕਰ ਆਪ ਦੇ ਦਰ ਰਿਹਾ, ਭੁੱਲਾਂ ਮੇਰੀਆਂ ਤਾਈ ਬਖਸ਼ਾਮ ਨਾ ਜੀ। ਮੈਥੋਂ ਟਹਿਲ ਸੇਵਾ ਕੋਈ ਨਾ ਹੋ ਸਕੀ, ਤੁਸਾਂ ਆਪਣਾ ਬਿਰਦ ਨਿਭਾਮ ਨਾ ਜੀ। ਅੰਤ ਰੱਖਣਾ ਆਪਣੇ ਵਿੱਚ ਚਰਨਾ, ਸੰਗਤ ਆਪਣੀ ਵਿੱਚ ਰਲਾਮ ਨਾ ਜੀ। ਲਾਲ ਚੰਦ ਨੂੰ ਘਰ ਦਾ ਜਾਣ ਕੁਕਰ, ਸਿੱਖੀ ਸਿਦਕ ਦਾ ਟੁਕੜਾ ਪਾਵਨਾ ਜੀ। ਭਾਵੇਂ ਨਹੀਂ ਵਿਛੋੜੇ ਨੂੰ ਚਿੱਤ ਚਾਹੁੰਦਾ, ਪਰ ਪਿਆ ਜ਼ਰੂਰ ਹੁਣ ਜਾਵਨਾ ਜੀ। ਮਰਲਾ ਜਿੱਥੇ ਦਾ ਹੋਏ ਕਰਤਾਰ ਸਿੰਘਾ, ਇਸ ਉਥੇ ਹੀ ਜਾਏ ਸਮਾਵਣਾ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਵਿਧੀ ਚੰਦ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਮੇਰੀਆਂ ਭੁੱਲਾਂ ਨੂੰ ਤੁਸੀਂ ਮਾਫ ਕਰ ਦਿਓ, ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ਣੀ, ਲਾਲ ਚੰਦ ਮੇਰੇ ਪੁੱਤਰ ਤੇ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਦੇ ਦੇ।
ਇਸ ਮੈਂ ਇਹ ਕਹਿਤ ਹੈ ਔਰ ਸੁੰਦਰ ਸ਼ਾਹ ਬਸੈ ਜਿਸ ਠੌਰ।
ਵਿਧੀ ਚੰਦ ਨੇ ਨਾਲ ਇਹ ਵੀ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਇੱਕ ਹੋਰ ਵੀ ਕਾਰਨ ਹੈ ਕਿ ਮੈਂ ਸੁੰਦਰ ਸ਼ਾਹ ਦੇ ਨਾਲ ਇਕਰਾਰ ਕੀਤਾ, ਇਸ ਕਰਕੇ ਸੁੰਦਰ ਸ਼ਾਹ ਜਿੱਥੇ ਵਸਦਾ ਹੈ ਉਥੇ ਹੀ ਜਾ ਕੇ ਸਰੀਰ ਤਿਆਗਣਾ।
ਹੁਕਮ ਆਪ ਕੋ ਲੇ ਤਹ ਜਾਉ ਤਹ ਤਨ ਤਜ ਪਰਲੋਕ ਸਿਧਾਉ।
ਸੱਚੇ ਪਾਤਸ਼ਾਹ ਤੁਹਾਡੇ ਹੁਕਮ ਨੂੰ ਪਾ ਕੇ ਤੁਹਾਡੀ ਆਗਿਆ ਲੈ ਕੇ ਮੈਂ ਉਥੇ ਜਾਣਾ ਚਾਹੁੰਦਾ ਹਾਂ, ਉਥੇ ਆਪਣੇ ਸਰੀਰ ਨੂੰ ਜਾ ਕੇ ਛੱਡਾਂਗਾ ਤੇ ਪਰਲੋਕ ਜਾਵਾਂਗਾ।
ਕਰ ਆਇਓ ਤੇਹ ਸੋ ਤਕਰਾਰ ਮਿਲ ਦੋਨੋ ਇਕ ਥਲ ਨਿਰ ਤਾਰ।
ਵਿਧੀ ਚੰਦ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਮੈਂ ਉਸ ਸੁੰਦਰ ਸ਼ਾਹ ਦੇ ਨਾਲ ਇਕਰਾਰ ਕਰਕੇ ਆਇਆ ਹਾਂ, ਇਸ ਕਰਕੇ ਮੈਂ ਆਪਣੇ ਇਕਰਾਰ ਨੂੰ ਆਪਣੇ ਵਚਨ ਨੂੰ ਝੂਠਾ ਕਰਨਾ ਨਹੀਂ ਚਾਹੁੰਦਾ। ਮੈਂ ਇਕਰਾਰ ਕੀਤਾ ਇੱਕੋ ਸਮੇਂ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਅਸੀਂ ਦੋਵੇਂ ਸਰੀਰ ਤਿਆਗਾਂਗੇ, ਮੈਂ ਉਸ ਇਕਰਾਰ ਨੂੰ ਜਾ ਕੇ ਪੂਰਾ ਕਰਨਾ।
ਏਕ ਸਮੇਂ ਤਜ ਦੋਨੋ ਦੇਹ ਗਮਨ ਸ੍ਰੀ ਸਤਿਗੁਰ ਕੇ ਗ੍ਰਹਿ।
ਸੱਚੇ ਪਾਤਸ਼ਾਹ ਇੱਕੋ ਸਮੇਂ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਅਸੀਂ ਦੋਵੇਂ ਆਪਣੇ ਸਰੀਰਾਂ ਨੂੰ ਛੱਡਾਂਗੇ ਤੇ ਪਰਲੋਕ ਦੇ ਵਿੱਚ ਸਤਿਗੁਰੂ ਦੇ ਘਰ ਦੇ ਵਿੱਚ ਜਾ ਬਿਰਾਜਾਂਗੇ।
ਸੋ ਅਬ ਚਾਹੋ ਕਰਿਓ ਮੈਂ ਸਾਚਾ ਪਹੁੰਚਣ ਮੈਂ ਤਹ ਚਿਤ ਹਿਤ ਰਾਚਾ।
ਸੱਚੇ ਪਾਤਸ਼ਾਹ ਉਸ ਕੀਤੇ ਹੋਏ ਬਚਨ ਨੂੰ ਹੁਣ ਮੈਂ ਸੱਚਾ ਕਰਕੇ ਦਿਖਾਉਣਾ ਚਾਹੁੰਦਾ ਹਾਂ। ਸੱਚੇ ਪਾਤਸ਼ਾਹ ਮੇਰੇ ਚਿੱਤ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਹੋਈ ਹੈ ਕਿ ਮੈਂ ਛੇਤੀ ਸੁੰਦਰ ਸ਼ਾਹ ਦੇ ਕੋਲ ਪਹੁੰਚਾਂ।
ਸ੍ਰੀ ਹਰ ਗੋਬਿੰਦ ਸੁਣ ਮੁਸਕਾਏ ਨਿਜ ਤਿਆਰੀ ਕਰ ਹਮ ਢਿੱਗ ਆਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਜੀ ਦੀਆਂ ਬੇਨਤੀਆਂ ਨੂੰ ਸੁਣਿਆ। ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ ਨੇ ਨਿਜ ਤਿਆਰੀ ਕਰ ਹਮ ਢਿੱਗ ਆਏ। ਸਤਿਗੁਰੂ ਜੀ ਕਹਿੰਦੇ ਨੇ ਵਿਧੀ ਚੰਦ ਆਪਣੀ ਤਿਆਰੀ ਕਰ ਲੈ ਤੇ ਸਾਡੇ ਕੋਲ ਪਹੁੰਚ ਜਾ।
ਕਹੇ ਓ ਬਾਕ ਸੋ ਸਾਚ ਕਰੀ ਜੈ ਸੁੰਦਰ ਸ਼ਾਹ ਮਿਲੋ ਸੰਗ ਲੀਜੈ।
ਸਤਿਗੁਰਾਂ ਨੇ ਆਖਿਆ ਕਿ ਤੂੰ ਜ਼ਰੂਰ ਵਿਧੀ ਚੰਦ ਆਪਣੇ ਵਚਨ ਨੂੰ ਸੱਚਾ ਕਰਕੇ ਦਿਖਾ, ਸੁੰਦਰ ਸ਼ਾਹ ਦੇ ਨਾਲ ਜਾ ਕੇ ਮਿਲਾਪ ਕਰ।
ਇਕੱਠੇ ਹੋਏ ਗੁਰ ਸਦਨ ਸਿਧਾਰੋ ਮ੍ਰਿਖਾ ਜਗਤ ਕੋ ਮੇਲ ਵਿਚਾਰੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਇਕੱਠੇ ਹੀ ਆਪਣੇ ਸਰੀਰਾਂ ਦਾ ਤਿਆਗ ਕਰਕੇ ਗੁਰੂ ਦੀ ਪੁਰੀ ਦੇ ਵਿੱਚ ਪਹੁੰਚੋ। ਇਹ ਜਿਹੜੀ ਦੁਨੀਆ ਹੈ ਇਹ ਮਿਥਿਆ ਹੈ, ਇਹ ਝੂਠੀ ਹੈ, ਔਰ ਇਸ ਦੁਨੀਆ ਦੇ ਸਰੀਰਾਂ ਦਾ ਜਿਹੜਾ ਮਿਲਾਪ ਹੈ ਉਸ ਨੂੰ ਵੀ ਝੂਠਾ ਹੀ ਮੰਨੋ।
ਵਿਧੀ ਚੰਦ ਬਦ ਬੰਧਨ ਕਰ ਬੰਦ ਲਾਲ ਚੰਦ ਦੇਖਿਓ ਢਿੱਗ ਨੰਦ।
ਵਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ ਔਰ ਆਪਣੇ ਪੁੱਤਰ ਲਾਲ ਚੰਦ ਦੇ ਵੱਲ ਦੇਖਿਆ।
ਸੋ ਸਤਿਗੁਰ ਕੇ ਪਾਇਨ ਪਾਇਓ ਸੇਵ ਕਰਨ ਨਿਸ਼ਕਪਟ ਸਿਖਾਇਓ।
ਆਪਣੇ ਪੁੱਤਰ ਲਾਲ ਚੰਦ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਵਿਧੀ ਚੰਦ ਨੇ ਜੋੜਿਆ ਔਰ ਨਿਸ਼ਕਪਟ ਦੇ ਨਾਲ ਕਿਸ ਤਰ੍ਹਾਂ ਸੇਵਾ ਕਰਨੀ ਹੈ ਇਹ ਸਿੱਖਿਆ ਵਿਧੀ ਚੰਦ ਨੇ ਆਪਣੇ ਪੁੱਤਰ ਨੂੰ ਦਿੱਤੀ।
ਭੁਗਤ ਮੁਕਤ ਦੋਨੋ ਗੁਰ ਪਾਸ ਨਹੀਂ ਤਿਆਗੋ ਨਿਤ ਰਹੋ ਆਵਾਸ।
ਆਪਣੇ ਪੁੱਤਰ ਲਾਲ ਚੰਦ ਨੂੰ ਵਿਧੀ ਚੰਦ ਜੀ ਕਹਿੰਦੇ ਨੇ ਕਿ ਭੁਗਤੀ ਤੇ ਮੁਕਤੀ, ਸੰਸਾਰ ਦੇ ਭੋਗ ਤੇ ਦੁਨੀਆਂ ਤੋਂ ਮੁਕਤੀ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨੇ, ਇਸ ਕਰਕੇ ਲਾਲ ਚੰਦ ਕਦੇ ਵੀ ਗੁਰੂ ਦੇ ਘਰ ਨੂੰ ਛੱਡ ਕੇ ਦੂਰ ਨਾ ਜਾਵੇ।
ਜੋ ਆਇਸ ਦੇ ਤੂਰਨ ਕਰੀਏ ਗੁਰ ਕਾਰਜ ਕੋ ਬਿਲਮ ਨਾ ਧਰੀਏ।
ਹੇ ਲਾਲ ਚੰਦ ਜਿਹੜਾ ਵੀ ਸਤਿਗੁਰੂ ਜੀ ਤੈਨੂੰ ਹੁਕਮ ਕਰਨਗੇ ਉਸ ਨੂੰ ਛੇਤੀ ਹੀ ਪੂਰਾ ਕਰਿਆ ਕਰੇ। ਗੁਰੂ ਦੇ ਕਾਰਜ ਦੇ ਵਾਸਤੇ, ਗੁਰੂ ਦੇ ਕੰਮ ਦੇ ਵਾਸਤੇ ਕਦੇ ਦੇਰੀ ਨਾ ਲਏ।
ਸ੍ਰੀ ਹਰਿ ਗੋਬਿੰਦ ਗਹਿ ਕਰ ਬਾਹੂ ਦਈ ਤੀਰ ਤੁਮ ਸਮ ਇਸ ਚਾਹੋ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲਾਲ ਚੰਦ ਦੀ ਬਾਂਹ ਨੂੰ ਆਪਣੇ ਹੱਥ ਦੇ ਨਾਲ ਫੜਿਆ ਤੇ ਧੀਰੇ ਦਿੱਤੀ। ਕਹਿੰਦੇ ਨੇ ਤੁਮ ਸਮ ਇਸ ਚਾਹੂ, ਹੇ ਭਾਈ ਬਿਧੀ ਚੰਦ, ਤੇਰੇ ਪੁੱਤਰ ਦੇ ਨਾਲ ਸਾਡਾ ਸਨੇਹ ਤੇ ਪਿਆਰ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਤੇਰੇ ਨਾਲ ਰਿਹਾ।
ਤੋਰ ਮੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹਿ ਅਬ ਦੋਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਬਿਧੀ ਚੰਦ, ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਵੀ ਭੇਦ ਭਾਵ ਨਹੀਂ ਹੈ।
ਰੂਪ ਏਕ ਮੇਰੋ ਸੰਗ ਭਇਓ, ਗੁਰ ਕਰ ਕਾਜ ਬਹੁਤ ਤੈ ਕੀਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਿਧੀ ਚੰਦ ਤੂੰ ਮੇਰਾ ਹੀ ਰੂਪ ਹੈ, ਗੁਰੂ ਘਰ ਦੇ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਕਾਰਜ ਨੇ, ਹੇ ਭਾਈ ਬਿਧੀ ਚੰਦ ਤੂੰ ਉਹਨਾਂ ਨੂੰ ਸਵਾਰਿਆ, ਤੂੰ ਉਹਨਾਂ ਕੰਮਾਂ ਨੂੰ ਗੁਰੂ ਘਰਦਿਆਂ ਨੂੰ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਬਿਧੀ ਚੰਦ ਤੂੰ ਤਾਂ ਜੀਵਨ ਮੁਕਤ ਪਾਈ, ਕਾਲਾਂ ਕਾਲੀਆਂ ਤੇ ਵੱਡਾ ਜਸ ਲੀਨਾ, ਤੂੰ ਤੇ ਸਦਾ ਦੇ ਲਈ ਹੋ ਅਮਰ ਗਿਓ, ਤੇਰੇ ਜਿਹਾ ਵਿਰਲੇ ਪ੍ਰੇਮ ਰਸ ਪੀਨਾ। ਮੇਰੇ ਰੂਪ ਦੇ ਵਿੱਚ ਅਭੇਦ ਹੋਇਓ, ਬਿਧੀ ਚੰਦ ਛੀਨਾ ਪਾਇਓ ਗੁਰੂ ਸੀਨਾ, ਸਿੱਖੀ ਤਿੱਖੀ ਨਿਵਾਹੀ ਕਰਤਾਰ ਸਿੰਘਾ, ਮਾਨੁਖ ਜਨਮ ਪਾ ਕੇ ਅੰਤ ਸਫਲ ਕੀਨਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੇ ਭਾਈ ਬਿਧੀ ਚੰਦ ਤੂੰ ਤੇ ਅਮਰ ਹੋ ਗਿਆ, ਮੇਰੇ ਰੂਪ ਦੇ ਵਿੱਚ ਤੂੰ ਅਭੇਦ ਹੋ ਗਿਆ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਬਿਧੀ ਚੰਦ ਛੀਨਾ ਭਾਇਓ ਗੁਰੂ ਸੀਨਾ। ਪਿਛਲੇ ਸਮੇਂ ਦੇ ਵਿੱਚ ਇਹ ਇਤਿਹਾਸ ਲੰਘ ਚੁੱਕਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਵਰਦਾਨ ਦਿੱਤਾ ਸੀ ਕਿ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਭਾਵ ਕਿ ਹੇ ਬਿਧੀ ਚੰਦ ਛੀਨਿਆ ਤੂੰ ਤੇ ਗੁਰੂ ਦਾ ਸੀਨਾ ਹੈ, ਤੂੰ ਤੇ ਗੁਰੂ ਦਾ ਦਿਲ ਹੈ। ਉਸ ਗੱਲ ਦਾ ਜ਼ਿਕਰ ਕੀਤਾ ਕਿ ਵੱਡਾ ਖਿਤਾਬ ਸਤਿਗੁਰਾਂ ਨੇ ਬਿਧੀ ਚੰਦ ਨੂੰ ਇਹ ਦਿੱਤਾ ਹੋਇਆ ਸੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ।
ਆਗੇ ਲਾਲ ਚੰਦ ਅਬ ਸੇਵੈ, ਹਮ ਪਾਛੇ ਗੁਰਤਾ ਜੋ ਲੇਵੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਰਿਹਾ, ਉਸ ਤੋਂ ਬਾਅਦ ਮੇਰੇ ਨਾਲ ਵੀ ਰਿਹਾ, ਇਸੇ ਤਰ੍ਹਾਂ ਤੇਰਾ ਜਿਹੜਾ ਪੁੱਤਰ ਲਾਲ ਚੰਦ ਹੈ ਉਹ ਵੀ ਸਾਡੇ ਤੋਂ ਪਿੱਛੋਂ ਜਿਹੜਾ ਗੁਰੂ ਹੋਵੇਗਾ ਉਹਦੀ ਸੇਵਾ ਦੇ ਵਿੱਚ ਹਮੇਸ਼ਾ ਰਵੇ।
ਸਦਾ ਸਾਂਝ ਤੇਰੀ ਪੁਛ ਤੈਨੀ, ਨਿਭੈ ਗੁਰ ਕਰ ਸੰਗ ਸੁਖੈਨੀ।
ਸਤਿਗੁਰੂ ਜੀ ਭਾਈ ਬਿਧੀ ਚੰਦ ਨੂੰ ਕਹਿੰਦੇ ਨੇ ਕਿ ਤੂੰ ਇਸ ਗੱਲ ਦੀ ਚਿੰਤਾ ਨਾ ਕਰ, ਹਮੇਸ਼ਾ ਵਾਸਤੇ ਪੁਸ਼ਤਾਂ ਤੱਕ ਪੀੜੀਆਂ ਤੱਕ ਤੇਰੀ ਸੰਤਾਨ ਦਾ ਜਿਹੜਾ ਮਿਲਾਪ ਹੈ ਨਾ ਉਹ ਸਾਡੀ ਸੰਤਾਨ ਦੇ ਨਾਲ ਜ਼ਰੂਰ ਹੋਵੇਗਾ, ਭਾਵ ਕਿ ਗੁਰੂ ਘਰ ਦੇ ਨਾਲ ਸੌਖੇ ਤਰੀਕੇ ਦੇ ਨਾਲ ਤੇਰੀ ਅੰਸ਼ ਦੇ ਲੋਕ ਮਿਲ ਕੇ ਰਹਿਣਗੇ।
ਇਤਿਆਦਿਕ ਕਹਿ ਕਰਿਓ ਬਿਸਰਜਨ, ਬਾਰ ਬਾਰ ਹੇਰਤ ਕਰ ਅਰਜਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਹਿ ਕੇ ਸਤਿਗੁਰਾਂ ਨੇ ਭਾਈ ਬਿਧੀ ਚੰਦ ਨੂੰ ਵਿਦਾ ਕੀਤਾ ਹੈ। ਬਾਰ ਬਾਰ ਸਤਿਗੁਰਾਂ ਦਾ ਦਰਸ਼ਨ ਕਰਕੇ ਬਹੁਤੀਆਂ ਸਾਰੀਆਂ ਭਾਈ ਬਿਧੀ ਚੰਦ ਨੇ ਅਰਜਾਂ ਕੀਤੀਆਂ।
ਚਰਨ ਸਰੋਜ ਨਮੋ ਕਰ ਚੱਲਿਓ, ਕਮਲ ਬਿਲੋਚਣ ਤੇ ਜਲ ਢਲਿਓ।
ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਜਦੋਂ ਹੀ ਭਾਈ ਬਿਧੀ ਚੰਦ ਜੀ ਚੱਲੇ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਕਮਲ ਵਰਗੇ ਨੇਤਰਾਂ ਦੇ ਵਿੱਚੋਂ ਹੰਝੂ ਕਿਰੇ।
ਸਾਹਿਬ ਪਾਨੇ ਆਦ ਕਨੇਰੇ, ਜੋਧ ਰਾਏ ਸੋ ਮਿਲ ਤਿਸ ਬੇਰੇ।
ਪਾਨਾ ਸਾਹਿਬ ਦੇ ਨਾਲ, ਜੋਧ ਰਾਏ ਦੇ ਨਾਲ ਤੇ ਹੋਰ ਜਿਹੜੇ ਪ੍ਰਮੁੱਖ ਸੇਵਕ ਸਨ ਉਹਨਾਂ ਦੇ ਨਾਲ ਮਿਲਾਪ ਕੀਤਾ ਜਾਣ ਤੋਂ ਪਹਿਲਾਂ ਬਿਧੀ ਚੰਦ ਨੇ। ਖੁਸ਼ੀ ਸਬਣ ਤੇ ਲੈ ਕਰ ਚਾਲਾ, ਰੋਗ ਨਾ ਸੋਗ ਨਾ ਵਿਯੋਗ ਨਾ ਰਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਖੁਸ਼ੀ ਲੈ ਕੇ ਬਿਧੀ ਚੰਦ ਜੀ ਚੱਲੇ ਨੇ, ਰੋਗ ਨਾ ਸੋਗ ਨਾ ਵਿਯੋਗ ਨਾ ਰਾਲਾ, ਨਾ ਰੋਗ ਹੈ ਨਾ ਸੋਗ ਹੈ ਤੇ ਨਾ ਵਿਯੋਗ ਹੈ, ਭਾਵ ਕੇ ਰਲਾਵਟ ਮਾਤਰ ਵੀ ਇਹ ਚੀਜ਼ਾਂ ਅੰਦਰ ਨਹੀਂ। ਸ੍ਰੀ ਹਰਿ ਗੋਬਿੰਦ ਮੂਰਤ ਸੁੰਦਰ, ਕਰੀ ਟਿਕਾਵਣ ਤਬ ਉਰ ਅੰਦਰ। ਕਵੀ ਜੀ ਲਿਖਦੇ ਨੇ ਰੋਗ ਨੂੰ ਸੋਗ ਨੂੰ ਵਿਯੋਗ ਨੂੰ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਹੈ ਆਪਣੇ ਹਿਰਦੇ ਦੇ ਵਿੱਚੋਂ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਦੀ ਜਿਹੜੀ ਮੂਰਤੀ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ। ਨੇਤ ਕਰਤਾਰ ਦੀ ਸਮਝ ਕਰਕੇ, ਪ੍ਰੀਤ ਰੀਤ ਦੀ ਸਮਝ ਸਫਾਈ ਵੱਡੀ, ਬਿਧੀ ਚੰਦ ਨੂੰ ਆਗਿਆ ਦਿੱਤੀ ਉਹਨੇ, ਸ਼ੀਸ਼ੇ ਦਿਲ ਉੱਤੇ ਚੋਟ ਆਈ ਵੱਡੀ। ਸੰਗੀ ਸਾਥੀਆਂ ਨੂੰ ਮਿਲ ਗਿਲ ਕਰਕੇ, ਬਿਧੀ ਚੰਦ ਨੇ ਪ੍ਰੀਤ ਜਤਾਈ ਵੱਡੀ। ਗੁਰਮੂਰਤ ਹਿਰਦੈ ਕਰਤਾਰ ਸਿੰਘਾ, ਰੱਖ ਬੇਨਤੀ ਅੰਤ ਸੁਣਾਈ ਵੱਡੀ। ਪ੍ਰੇਮ ਮਹਾਤਮ ਸ੍ਰੀ ਗੁਰ ਕੇਰਾ, ਭਏ ਗਿਆਨ ਪੀ ਰਹਿਓ ਬਡੇਰਾ। ਪ੍ਰੇਮ ਮਹਾਤਮ ਸ੍ਰੀ ਗੁਰ ਕੇਰਾ, ਸਤਿਗੁਰਾਂ ਦੇ ਪ੍ਰੇਮ ਦਾ ਜਿਹੜਾ ਮਹਾਤਮ ਹੈ ਉਸ ਨੂੰ ਜਾਣਿਆ ਹੈ। ਭਏ ਗਿਆਨ ਪੀ ਰਹਿਓ ਬਡੇਰਾ, ਭਾਵ ਕੇ ਗਿਆਨ ਹੋਇਆ ਸੀ ਇਸ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਨੂੰ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਹਨ। ਪਰਮ ਸਿੱਖ ਤੇ ਪਰਮ ਸਨੇਹੀ ਮਿੱਤਰ, ਸਤਿਗੁਰਾਂ ਤੋਂ ਆਗਿਆ ਪਾਏ ਟੁਰਿਆ। ਜਿਨ੍ਹਾਂ ਚਰਨਾਂ ਵਿੱਚ ਬਿਤਾਈ ਉਮਰਾ, ਉਹਨਾਂ ਚਰਨਾਂ ਨੂੰ ਹਿਰਦੈ ਟਿਕਾਏ ਟੁਰਿਆ। ਸੰਗੀ ਸਾਥੀਆਂ ਤਾਈ ਪ੍ਰੇਮ ਸੇਤੀ, ਅੰਤਵਾਰ ਦਾ ਮਿਲ ਮਿਲਾਏ ਟੁਰਿਆ। ਮਾਤਾ ਨਾਨਕੀ ਅਤੇ ਮਰਵਾਹੀ ਜੀ ਤੋਂ ਵਿਦਾ ਹੋਏ ਕੇ ਸੀਸ ਝੁਕਾਏ ਟੁਰਿਆ। ਲਾਲ ਚੰਦ ਦੀ ਸੌਂਪਨਾ ਕਰਕੇ ਜੀ, ਦੁਨੀਆਦਾਰੀ ਦਾ ਮੋਹ ਤੁੜਾਏ ਟੁਰਿਆ। ਦੇਵ ਨਗਰ ਨੂੰ ਗਿਆ ਕਰਤਾਰ ਸਿੰਘਾ, ਬੱਦਾ ਡੋਰ ਪ੍ਰੇਮ ਦੀ ਜਾਏ ਟੁਰਿਆ। ਇਸ ਤਰੀਕੇ ਦੇ ਨਾਲ ਪ੍ਰੇਮ ਦੀ ਡੋਰ ਦੇ ਵਿੱਚ ਬੱਝਾ ਹੋਇਆ ਬਿਧੀ ਚੰਦ ਦੇਵ ਨਗਰ ਦੇ ਵੱਲ ਜਾ ਰਿਹਾ। ਗਾਇਓ ਤੁਰਤ ਹੀ ਤੌਨੇ ਦੇਸ਼, ਜਹ ਸਿੱਖ ਸੁੰਦਰ ਸ਼ਾਹ ਵਿਸ਼ੇਸ਼। ਕਵੀ ਜੀ ਲਿਖਦੇ ਨੇ ਕਿ ਤੁਰਦਾ ਹੋਇਆ ਬਿਧੀ ਚੰਦ ਉਸ ਦੇਸ਼ ਨੂੰ ਗਿਆ ਹੈ, ਭਾਵ ਕੇ ਦੇਵ ਨਗਰ ਨੂੰ, ਜਿੱਥੇ ਕੇ ਸਿੱਖ ਰਹਿੰਦਾ ਹੈ ਸੁੰਦਰ ਸ਼ਾਹ। ਜਿਮ ਜੋਗੀਸ਼ਵਰ ਲਾਈ ਸਮਾਧ, ਬਿਧੀ ਚੰਦ ਕੋ ਰਹਿਓ ਆਰਾਧ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਿਧੀ ਚੰਦ ਜੀ ਪਹੁੰਚੇ ਨੇ ਸੁੰਦਰ ਸ਼ਾਹ ਦੇ ਕੋਲ ਤੇ ਕੀ ਦੇਖਦੇ ਨੇ ਕਿ ਜਿਸ ਤਰ੍ਹਾਂ ਜੋਗੀ ਸਮਾਧੀ ਲਾ ਕੇ ਬੈਠੇ ਹੁੰਦੇ ਨੇ, ਇਸ ਤਰੀਕੇ ਦੀ ਸਮਾਧੀ ਲਾਈ ਹੋਈ ਸੀ ਸੁੰਦਰ ਸ਼ਾਹ ਨੇ, ਤੇ ਬਿਧੀ ਚੰਦ ਦੀ ਆਰਾਧਨਾ ਕਰ ਰਹੇ ਸੀ, ਉਹਨਾਂ ਨੂੰ ਭਾਵ ਕੇ ਬੁਲਾ ਰਹੇ ਸਨ। ਸਿਮਰਨ ਵਾਹਿਗੁਰੂ ਮੁਖ ਅੰਤਰ, ਗੁਰੂ ਪਰਾਇਣ ਬੈਠ ਨਿਰੰਤਰ। ਵਾਹਿਗੁਰੂ ਦਾ ਨਾਮ ਮੁਖ ਦੇ ਨਾਲ ਜਪ ਰਹੇ ਸਨ, ਗੁਰੂ ਦੇ ਪਰਾਇਣ ਹੋ ਕੇ ਲਗਾਤਾਰ ਸਮਾਧੀ ਦੇ ਵਿੱਚ ਲੀਨ ਬੈਠੇ ਸਨ। ਕਹੇ ਉਹ ਜਾਏ ਉੱਠੀਐ ਮਮ ਪਿਆਰੇ, ਚੱਲ ਆਇਓ ਇਤ ਹੇਤ ਤੁਮਾਰੇ। ਸੁੰਦਰ ਸ਼ਾਹ ਦੇ ਲਾਗੇ ਜਾ ਕੇ ਬਿਧੀ ਚੰਦ ਨੇ ਆਖਿਆ, ਉੱਠੀਐ ਮਮ ਪਿਆਰੇ, ਹੇ ਮੇਰੇ ਪਿਆਰਿਆ ਉੱਠ ਪੈ, ਤੇਰੇ ਹਿੱਤ ਦੇ ਵਾਸਤੇ ਮੈਂ ਏਡੀ ਦੂਰੋਂ ਚੱਲ ਕੇ ਆਇਆ। ਜੋ ਤਕਰਾਰ ਤੋਹੇ ਸੰਗ ਕੀਨੋ, ਪਹੁੰਚਿਓ ਆਨ ਸਮਾਂ ਸੋ ਚੀਨੋ। ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿਹੜਾ ਤੇਰੇ ਨਾਲ ਮੈਂ ਇਕਰਾਰ ਕਰਕੇ ਗਿਆ ਸਾਂ ਉਹ ਸਮਾਂ ਹੁਣ ਪਹੁੰਚ ਗਿਆ। ਜਬੈ ਸ਼੍ਰੋਣ ਮੈਂ ਸ਼ਬਦ ਪ੍ਰਵੇਸ਼ਾ, ਛੁਬਿਓ ਰਿਦਾ ਜਿਹੇ ਸ਼ਾਂਤ ਵਿਸ਼ੇਸ਼ਾ। ਕਵੀ ਜੀ ਲਿਖਦੇ ਨੇ ਕਿ ਜਦੋਂ ਹੀ ਬਿਧੀ ਚੰਦ ਦੀਆਂ ਗੱਲਾਂ ਸੁੰਦਰ ਸ਼ਾਹ ਦੇ ਕੰਨਾਂ ਦੇ ਵਿੱਚ ਪਈਆਂ। ਰਿਦਾ ਜਿਹ ਸ਼ਾਂਤ ਵਿਸ਼ੇਸ਼ਾ, ਜਿਹਦਾ ਹਿਰਦਾ ਬੜਾ ਸ਼ਾਂਤ ਸੀ ਵਿਸ਼ੇਸ਼, ਉਹਨੇ ਆਪਣੀਆਂ ਅੱਖਾਂ ਖੋਲੀ। ਕਮਲ ਬਿਲੋਚਨ ਖੋਲ ਬਿਲੋਕਾ, ਆਗੇ ਖਰੋ ਗੁਰੂ ਹੱਥ ਸ਼ੋਕਾ। ਜਦੋਂ ਹੀ ਆਪਣੀਆਂ ਕਮਲ ਵਰਗੀਆਂ ਅੱਖਾਂ ਨੂੰ ਖੋਲਿਆ ਤੇ ਕੀ ਦੇਖਿਆ, ਸੁੰਦਰ ਸ਼ਾਹ ਨੇ ਗੁਰੂ ਦਾ ਪਿਆਰਾ ਸਿੱਖ ਉਹਦੇ ਸਾਹਮਣੇ ਖਲੋਤਾ ਹੈ, ਹੱਥ ਸ਼ੋਕਾ। ਸਾਰੇ ਜਿਹੜੇ ਸੋਗ ਸੀ ਉਹ ਦੂਰ ਹੋ ਗਏ ਸੁੰਦਰ ਸ਼ਾਹ ਦੇ। ਪਗ ਪੰਕਜ ਪਰ ਸੀਸ ਨਿਵਾਯੋ, ਤੂਲ ਲੀਨ ਮੁਖ ਚੱਖ ਪਰ ਲਾਯੋ। ਬਿਧੀ ਚੰਦ ਜੀ ਦੇ ਚਰਨਾਂ ਦੇ ਉੱਤੇ ਸੁੰਦਰ ਸ਼ਾਹ ਨੇ ਆਪਣਾ ਮੱਥਾ ਲਾ ਕੇ ਮੱਥਾ ਟੇਕਿਆ ਹੈ, ਔਰ ਧੂੜੀ ਚਰਨਾਂ ਦੀ ਲੈ ਕੇ ਆਪਣੇ ਮੂੰਹ ਦੇ ਵਿੱਚ ਤੇ ਅੱਖਾਂ ਦੇ ਵਿੱਚ ਪਾਈ। ਧੰਨ ਭਾਗ ਮੈਂ ਪਾਇਓ ਕਿਰਤਾਰਥ, ਪਹੁੰਚ ਦੂਰ ਤੇ ਕਰਿਓ ਸਕਾਰਥ। ਕਹਿੰਦਾ ਹੈ ਸੁੰਦਰ ਸ਼ਾਹ, ਮੈਂ ਵੱਡੇ ਭਾਗਾਂ ਵਾਲਾ ਹੋ ਗਿਆ, ਤੁਸੀਂ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰ ਦਿੱਤਾ ਹੈ, ਨਿਹਾਲ ਕਰ ਦਿੱਤਾ ਹੈ, ਦੂਰੋਂ ਚੱਲ ਕੇ ਤੁਸੀਂ ਆਣ ਕੇ ਦਰਸ਼ਨ ਦਿੱਤੇ। ਰਹਿਓ ਪ੍ਰਤੀਖਤ ਤੁਮ ਅਗਵਨੂ, ਫਿਰਿਓ ਧਿਆਨ ਤਰ ਮੈਂ ਇੱਕ ਭਵਨੂ। ਕਹਿੰਦਾ ਹੈ ਸੁੰਦਰ ਸ਼ਾਹ ਕਿ ਮੈਂ ਬਹੁਤ ਚਿਰ ਤੋਂ ਤੁਹਾਡੇ ਆਉਣੇ ਨੂੰ ਉਡੀਕ ਰਿਹਾ ਸੀ, ਧਿਆਨ ਨੂੰ ਧਾਰਨ ਕਰਕੇ ਇਸ ਜਗ੍ਹਾ ਦੇ ਉੱਤੇ ਬੈਠਾ ਸੀ। ਬਚਨ ਸੰਭਾਰ ਆਪ ਹੋਇਆ ਏ, ਅੰਤ ਸਮੇਂ ਨਿਜ ਸਾਥ ਮਿਲਾਏ। ਆਪਣੇ ਬਚਨ ਦੀ ਸੰਭਾਲ ਕਰਕੇ, ਆਪਣੇ ਕੀਤੇ ਹੋਏ ਬਚਨ ਨੂੰ ਯਾਦ ਕਰਕੇ ਅੰਤ ਦੇ ਵੇਲੇ ਤੁਸੀਂ ਇੱਥੇ ਆਣ ਕੇ ਮੈਨੂੰ ਮਿਲੇ। ਬੈਠਿਓ ਬਿਧੀ ਚੰਦ ਤਬ ਪਾਖਾ, ਪੂਰਨ ਕੀਨ ਤੋਹੇ ਅਬ ਕਾਂਖਾ। ਜਦੋਂ ਬਿਧੀ ਚੰਦ ਜੀ ਲਾਗੇ ਬੈਠੇ ਤੇ ਬਿਧੀ ਚੰਦ ਜੀ ਕਹਿੰਦੇ ਨੇ, ਦੇਖ ਸੁੰਦਰ ਸ਼ਾਹ, ਤੇਰੇ ਮਨ ਦੀ ਕਾਮਨਾ ਨੂੰ ਅਸੀਂ ਇੱਥੇ ਆਣ ਕੇ ਹੁਣ ਪੂਰਿਆਂ ਕੀਤਾ। ਭੌਤਿਕ ਤਨੂ ਅੰਤ ਇਸ ਹੇਰਾ, ਮ੍ਰਿਤੂ ਸਮੋ ਆਇਓ ਅਬ ਤੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਪੰਜ ਭੂਤਕ ਸਰੀਰ ਦਾ ਅੰਤ ਹੁਣ ਲਾਗੇ ਆ ਗਿਆ। ਮ੍ਰਿਤੂ ਸਮਾਂ ਮੇਰਾ ਅਰ ਤੇਰਾ, ਤੇਰਾ ਤੇ ਮੇਰਾ ਜਿਹੜਾ ਮੌਤ ਦਾ ਸਮਾਂ ਹੈ ਨਾ, ਉਹ ਹੁਣ ਲਾਗੇ ਆ ਗਏ। ਇਸੀ ਹੇਤ ਮੈਂ ਤੂਰਨ ਆਵਾ, ਚਾਹਤ ਤੋ ਕੋ ਸੰਗ ਮਿਲਾਵਾ। ਇਸੇ ਵਾਸਤੇ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਛੇਤੀ ਹੀ ਤੇਰੇ ਕੋਲ ਪਹੁੰਚ ਗਿਆ ਹਾਂ, ਹੁਣ ਮੈਂ ਤੈਨੂੰ ਆਪਣੇ ਨਾਲ ਰਲਾਉਣਾ ਚਾਹੁੰਦਾ। ਸ੍ਰੀ ਨਾਨਕ ਕੋ ਲੇ ਕਰ ਨਾਮੋ, ਹਿਰਦੈ ਤਰੋ ਮੂਰਤ ਅਭੀਰਾਮੋ। ਬਿਧੀ ਚੰਦ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਲੈ ਕੇ ਉਹਨਾਂ ਦੀ ਮੂਰਤੀ ਸੁੰਦਰ ਨੂੰ ਆਪਣੇ ਹਿਰਦੇ ਦੇ ਵਿੱਚ ਸੁੰਦਰ ਸ਼ਾਹ ਜੀ ਧਾਰਨ ਕਰੋ। ਤਨ ਕੋ ਤਿਆਗੋ ਚਲੋ ਸੁਖੈਨ, ਪਹੁੰਚੋ ਸਾਦਰ ਸਤਿਗੁਰ ਐਨ। ਸਤਿਗੁਰਾਂ ਦੀ ਮੂਰਤੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਇਸ ਸਰੀਰ ਨੂੰ ਛੱਡ ਕੇ ਤੁਸੀਂ ਸੌਖੇ ਤਰੀਕੇ ਦੇ ਨਾਲ ਮੇਰੇ ਨਾਲ ਚੱਲੋ ਤੇ ਦੋਵੇਂ ਜਾ ਕੇ ਸਤਿਗੁਰਾਂ ਦੇ ਘਰ ਦੇ ਵਿੱਚ ਜਾ ਬਿਰਾਜੀ। ਏਕ ਜਾਮ ਅਬ ਬੈਸ ਹਮਾਰੀ, ਤੈਸੇ ਜਾਨੋ ਰਹੀ ਤੁਮਾਰੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਇੱਕ ਪਹਿਰ ਜਿਹੜੀ ਉਮਰਾ ਹੈ ਮੇਰੀ ਰਹਿੰਦੀ ਹੈ, ਇਸੇ ਤਰੀਕੇ ਦੇ ਨਾਲ ਤੇਰੀ ਜਿਹੜੀ ਉਮਰ ਹੈ ਉਹ ਵੀ ਇੱਕ ਪਹਿਰ ਹੀ ਬਾਕੀ ਰਹਿੰਦੀ। ਉਠੋ ਸ਼ਨਾਨ ਠਾਣ ਕੁਛ ਡਾਸੋ, ਬਿਨਾ ਤਰਾਸ ਗੁਰ ਆਸ ਹੁਲਾਸੋ। ਇਸ ਕਰਕੇ ਚਲੋ, ਉੱਠ ਕੇ ਇਸ਼ਨਾਨ ਕਰੋ ਤੇ ਫਿਰ ਕੁਸ਼ਾ ਦਾ ਦਬ ਦਾ ਆਸਨ ਵਿਛਾਵੋ, ਬਗੈਰ ਕਿਸੇ ਤਰਾਸ ਤੋਂ, ਬਗੈਰ ਕਿਸੇ ਡਰ ਤੋਂ ਗੁਰੂ ਦੀ ਆਸ਼ਾ ਨੂੰ ਧਾਰਨ ਕਰਕੇ ਹਿਰਦੇ ਦੇ ਵਿੱਚ ਖੁਸ਼ੀ ਪੈਦਾ ਕਰੋ, ਉਲਾਸ ਕਰੋ। ਸੁਣ ਆਨੰਦ ਕਰ ਸੁੰਦਰ ਸ਼ਾਹੂ, ਵਧੀ ਚੌਂਪ ਚੱਲ ਬੇ ਗੁਰ ਪਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੁਣਿਆ ਸੁੰਦਰ ਸ਼ਾਹ ਨੇ ਬਿਧੀ ਚੰਦ ਜੀ ਦੇ ਬਚਨਾਂ ਨੂੰ, ਮਨ ਦੇ ਵਿੱਚ ਸੁੰਦਰ ਸ਼ਾਹ ਦੇ ਉਤਸ਼ਾਹ ਵਧਿਆ ਹੈ, ਚੌਂਪ ਵਧੀ ਹੈ ਕਿਉਂਕਿ ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚਣਾ।
ਉਠ ਦੋਨੋ ਤਬ ਨਿਰਮਲ ਪਾਣੀ,
ਕਰ ਇਸ਼ਨਾਨ ਪਾਵਨ ਤਾਠਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਸ਼ਾਹ ਤੇ ਬਿਧੀ ਚੰਦ ਦੋਵੇਂ ਹੀ ਉੱਠੇ ਨੇ, ਪਾਵਨ ਪਵਿੱਤਰ ਪਾਣੀ ਦੇ ਨਾਲ ਇਸ਼ਨਾਨ ਕੀਤਾ, ਆਪਣੇ ਸਰੀਰ ਨੂੰ ਪਵਿੱਤਰ ਕੀਤਾ। ਕੁਛ ਕੇ ਆਸ ਤਰਨ ਜੁਗ ਕੀਨੇ, ਕੁਛ ਕ ਫਰਕ ਸੋ ਦੋਨੋਂ ਅਸੀਨੇ। ਕੁਛਾਂ ਦੇ ਆਸਣ ਵੱਖੋ ਵੱਖਰੇ ਦੋਵਾਂ ਨੇ ਆਪਣੇ ਥੱਲੇ ਲਾ ਲੈ ਨੇ, ਥੋੜੇ ਥੋੜੇ ਫਰਕ ਦੇ ਉੱਤੇ ਆਪੋ ਆਪਣੇ ਆਸਣ ਦੇ ਉੱਤੇ ਬੈਠ ਗਏ। ਸ੍ਰੀ ਹਰ ਗੋਬਿੰਦ ਸੁਜਾਸੀ ਉਚਾਰਾ, ਨਿਜ ਦਾਸਨ ਪਰ ਦਿਆਲ ਉਦਾਰਾ। ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਤੇ ਹਮੇਸ਼ਾ ਦਇਆ ਧਾਰਨ ਕਰਦੇ ਨੇ, ਐਸੇ ਸਤਿਗੁਰਾਂ ਦਾ ਜਸ ਦੋਵਾਂ ਨੇ ਬੈਠ ਕੇ ਬਿਆਨ ਕੀਤਾ। ਲੋਕ ਪਰਲੋਕ ਸਹਾਇਕ ਪਾਰੇ, ਸੇਵਕ ਆਪਣਾ ਹਜ਼ਾਰੋਂ ਤਾਰੇ। ਕਹਿੰਦੇ ਨੇ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਲੋਕ ਤੇ ਪਰਲੋਕ ਦੇ ਵਿੱਚ ਤੁਸੀਂ ਹਮੇਸ਼ਾ ਹੀ ਸਹਾਇਕ ਬਣਦੇ ਹੋ। ਆਪਣੇ ਸੇਵਕਾਂ ਨੂੰ ਤੁਸੀਂ ਹਜ਼ਾਰਾਂ ਨੂੰ ਜਿਵੇਂ ਤਾਰਿਆ, ਉਵੇਂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਬਚਨ ਬਿਲਾਸ ਏਵ ਕੁਛ ਕਰੇ, ਪੁਣ ਦ੍ਰਿਗ ਮੂਦ ਧਿਆਨ ਕੋ ਤਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੇ ਥੋੜੇ ਬਚਨ ਬਿਲਾਸ ਕਰੇ ਨੇ, ਤੇ ਫਿਰ ਲੰਮੇ ਪੈ ਕੇ ਦੋਵਾਂ ਨੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਏ। ਨਿਜ ਨਿਜ ਬਦਨ ਛਾਦ ਪੁਣ ਲੀਨੋ, ਆਸ ਤਰਨ ਪਰ ਪੌਡਨ ਕੀਨੋ। ਜਿਹੜੇ ਆਸਣ ਦੇ ਉੱਤੇ ਬੈਠੇ ਹੋਏ ਸਨ, ਦੱਬ ਦੇ ਆਸਣ ਦੇ ਉੱਤੇ, ਉੱਥੇ ਹੀ ਲੰਮੇ ਪੈ ਗਏ ਨੇ, ਅੱਖਾਂ ਨੂੰ ਬੰਦ ਕਰ ਲਿਆ ਤੇ ਫਿਰ ਆਪੋ ਆਪਣੇ ਮੂੰਹ ਨੂੰ ਕੱਪੜੇ ਦੇ ਨਾਲ ਢੱਕ ਲਿਆ। ਤਜ ਸੁਖੇਨ ਪ੍ਰਾਣ ਪੁਨ ਦਾਨ, ਮੰਗਲ ਪਾਇਓ ਦੇਵਤਨ ਪਾਉਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ ਸੁੰਦਰ ਸ਼ਾਹ ਨੇ ਤੇ ਦੂਸਰੇ ਪਾਸੇ ਬਿਧੀ ਚੰਦ ਨੇ ਆਪਣੇ ਸਰੀਰ ਨੂੰ ਛੱਡਿਆ, ਮੰਗਲ ਪਾਇਓ ਦੇਵਤਨ ਪਾਉਣ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਦੇਵਤਿਆਂ ਦੀਆਂ ਪੁਰੀਆਂ ਦੇ ਵਿੱਚ ਬਹੁਤ ਜ਼ਿਆਦਾ ਮੰਗਲ ਹੋਇਆ, ਖੁਸ਼ੀਆਂ ਹੋਈਆਂ। ਇਸ ਤਰੀਕੇ ਦੇ ਨਾਲ ਸੁੰਦਰ ਸ਼ਾਹ ਨੇ ਤੇ ਭਾਈ ਬਿਧੀ ਚੰਦ ਨੇ ਆਪਣੀਆਂ ਦੇਹਾਂ ਤਿਆਗੀਆਂ।
ਰਸਤੇ ਵਿੱਚ ਕਰਤਾਰ ਦੇ ਗੀਤ ਗਾਉਂਦੇ, ਦੇਵ ਨਗਰ ਪਹੁੰਚੇ ਪੰਧ ਮਾਰ ਕਰਕੇ। ਸੁੰਦਰ ਸ਼ਾਹ ਸਮਾਧੀ ਦੇ ਵਿੱਚ ਬੈਠਾ, ਹਿਰਦੇ ਸਤਿਗੁਰਾਂ ਦੇ ਚਰਨ ਧਾਰ ਕਰਕੇ। ਬਿਧੀ ਚੰਦ ਜੀ ਵੇਖ ਕੇ ਖੁਸ਼ ਹੋਏ, ਨਾਏ ਧੋਏ ਥਕੇਵਾਂ ਉਤਾਰ ਕਰਕੇ। ਦਿਨ ਦੂਸਰੇ ਖੁੱਲੀ ਸਮਾਧ ਜਦੋਂ, ਮਿਲੇ ਆਪਸ ਵਿੱਚ ਪਿਆਰ ਕਰਕੇ। ਦਿਨ ਪੰਦਰਾਂ ਕੁ ਇਕੱਠੇ ਰਹੇ ਦੋਵੇਂ, ਉੱਕਾ ਦੇ ਅਧਿਆਸ ਵਿਸਾਰ ਕਰਕੇ। ਹਰੀ ਚਰਚਾ ਦੇ ਵਿੱਚ ਮਸਤ ਰਹਿੰਦੇ, ਲੋਕ ਹੋਂਦੇ ਖੁਸ਼ ਦੀਦਾਰ ਕਰਕੇ। ਭਾਦੋਂ ਅਸ਼ਟਮੀ ਸਾਲ ਪਚਾਨਵੇਂ ਸੀ, ਦੋਵੇਂ ਇਕੱਠੇ ਸਵਾਸ ਖਲਾਰ ਕਰਕੇ। ਗਏ ਦੇਹਾਂ ਨੂੰ ਤਿਆਗ ਕਰਤਾਰ ਸਿੰਘਾ, ਆਉਣਾ ਸਫਲਾ ਵਿੱਚ ਸੰਸਾਰ ਕਰਕੇ।
ਹੁਣ ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਪੇਸ਼ ਕਰਦੇ ਨੇ ਕਿ 15 ਦਿਨ ਲਗਾਤਾਰ ਇਕੱਠੇ ਰਹੇ, ਉਸ ਤੋਂ ਬਾਅਦ ਇਹਨਾਂ ਨੇ ਆਪਣਿਆਂ ਸਰੀਰਾਂ ਨੂੰ ਛੱਡੇ।
ਹਿੱਤ ਆਦਰ ਕੇ ਆਏ ਆਏ, ਦੋਨੋ ਲੀਨ ਬਿਮਾਨ ਚੜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਕਾਰ ਦੇ ਵਾਸਤੇ ਦੇਵਤੇ ਅੱਗੇ ਆਏ ਨੇ ਤੇ ਦੋਵਾਂ ਦੀ ਜੀਵ ਆਤਮਾ ਨੂੰ ਬਿਮਾਨਾਂ ਦੇ ਵਿੱਚ ਚੜਾ ਲਿਆ ਤੇ ਜੈ ਜੈਕਾਰ ਦੀ ਧੁਨੀ ਗੂੰਜੀ। ਤਪਤ ਸਵਰਨ ਸਮ ਤਨ ਕੋ ਬਰਨ, ਦਿਵ ਬਸਨ ਧਾਰੇ ਆ ਪਰਨ। ਭਾਵ ਕੇ ਤਪਾਏ ਹੋਏ ਸੋਨੇ ਵਰਗਾ ਦੋਵਾਂ ਦਾ ਰੰਗ ਹੈ, ਦਿਵ ਬਸਨ ਧਾਰੇ ਅਭਰਨ, ਔਰ ਸਰੀਰ ਦੇ ਉੱਤੇ ਦਿਵ ਜਿਹੜੇ ਬਸਤਰ ਨੇ ਉਹ ਧਾਰਨ ਕੀਤੇ।
ਜਾਇ ਗੁਰੂ ਪੁਰ ਸਥਿਤ ਪਏ, ਬੰਧਨ ਯਾਦ ਜਥੋਚਿਤ ਕਏ।
ਇਸ ਤਰੀਕੇ ਦੇ ਨਾਲ ਗੁਰੂ ਦੀ ਪੁਰੀ ਦੇ ਵਿਚ ਜਾ ਕੇ ਵਿਰਾਜੇ ਨੇ, ਸਾਰਿਆਂ ਦੂਸਰਿਆਂ ਨੇ ਨਮਸਕਾਰਾਂ ਕੀਤੀਆਂ। ਦਿਉ ਗ੍ਰਾਮ ਕੇ ਤਬ ਨਾਰੇ ਆਏ, ਦੋਨੋ ਬਿਨਾ ਪ੍ਰਾਣ ਦਰਸਾਏ। ਦੇਵ ਗ੍ਰਾਮ ਦੇ ਜਿਹੜੇ ਵਾਸੀ ਸਨ ਉਹ ਜਦੋਂ ਆਏ ਤੇ ਕੀ ਦੇਖਦੇ ਨੇ ਕਿ ਦੋਹਾਂ ਦੇ ਜਿਹੜੇ ਪ੍ਰਾਣ ਨੇ ਉਹ ਸਰੀਰ ਦੇ ਵਿਚ ਨਹੀਂ ਹਨ। ਦਫਨ ਕਰਿਓ ਤਿੰਨ ਸੁੰਦਰ ਸ਼ਾਹੂ, ਪੂਜਨ ਹੇਤ ਥਾਨ ਕਰ ਤਾਹੂ। ਉਸ ਜਗ੍ਹਾ ਦੇ ਉੱਤੇ ਸੁੰਦਰ ਸ਼ਾਹ ਨੂੰ ਦਫਨ ਕੀਤਾ ਗਿਆ ਔਰ ਪੂਜਾ ਦੇ ਵਾਸਤੇ ਉਹਨਾਂ ਦੀ ਜਗ੍ਹਾ ਬਣਾਈ। ਤੈਸੇ ਬਿਧੀ ਚੰਦ ਕੋ ਦਾਹ, ਅਵਲੋ ਮਨ ਬਾਂਛਤ ਪਾਹਾ। ਦੂਸਰੇ ਪਾਸੇ ਬਿਧੀ ਚੰਦ ਜੀ ਦੇ ਸਰੀਰ ਦਾ ਉਥੇ ਸੰਸਕਾਰ ਕੀਤਾ ਗਿਆ, ਉਸ ਜਗ੍ਹਾ ਦੇ ਉੱਤੇ ਜਗ੍ਹਾ ਬਣਾਈ ਗਈ। ਕਵੀ ਜੀ ਲਿਖਦੇ ਨੇ ਅਵਲੋ ਮਨ ਬਾਂਛਤ ਪਾਹਾ, ਅਜੇ ਤੱਕ ਵੀ ਉਸ ਜਗ੍ਹਾ ਦੇ ਉੱਤੇ ਲੋਕ ਜਾਂਦੇ ਨੇ ਔਰ ਮਾਨੋ ਕੇ ਮਨ ਪਾਉਂਦੀਆਂ ਮੁਰਾਦਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਧੀ ਚੰਦ ਜੀ ਦੇ ਬਾਰੇ ਆਪਣਾ ਖਿਆਲ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ। ਭਾਈ ਸਾਹਿਬ ਦਾ ਜਨਮ ਸੁਰ ਸਿੰਘ ਦਾਸੀ, ਜ਼ਿਲ੍ਹੇ ਵਿੱਚ ਲਾਹੌਰ ਪਛਾਣ ਪਾਈ। ਛੋਟੀ ਉਮਰ ਤੋਂ ਬੜਾ ਦਲੇਰ ਦਿਲ ਸੀ, ਬੜੇ ਚੁਸਤ ਚਲਾਕ ਜਵਾਨ ਪਾਈ। ਪਹਿਲੀ ਉਮਰ ਪਿਆ ਠਰਕ ਚੋਰੀਆਂ ਦਾ, ਡਾਕੇ ਮਾਰਦੇ ਰਹੇ ਸਿਆਣ ਪਾਈ। ਪੰਜਵੇਂ ਗੁਰੂ ਜੀ ਤੋਂ ਚਰਨ ਪਾਹੁਣ ਲੈ ਕੇ ਬਣੇ ਸਿੱਖ ਹਜ਼ੂਰ ਰਹਿਆਣ ਪਾਈ। ਕੀਤੀ ਸੇਵਾ ਸਰੋਵਰ ਦੀ ਬਹੁਤ ਭਾਰੀ, ਤਾਣ ਹੁੰਦਿਆਂ ਹੋ ਨਿਰਮਾਣ ਪਾਈ। ਛੇਵੇਂ ਗੁਰਾਂ ਦੇ ਸਮੇਂ ਜੋ ਭਾਈ ਜੀ ਨੇ ਕਾਲਾਂ ਕਾਲੀਆਂ ਕੀਤੇ ਕਮਸਾਨ ਪਾਈ। ਸੋ ਤਾਂ ਚੰਗੀ ਤਰ੍ਹਾਂ ਸਾਰੇ ਲਿਖ ਦਿੱਤੇ, ਵੇਖੋ ਪੜ ਗ੍ਰੰਥ ਸੁਜਾਨ ਪਾਈ। ਰਾਮ ਚੰਦ ਜੀ ਦੇ ਸੰਗ ਜਿਵੇਂ ਰਿਹਾ, ਮਹਾਂਵੀਰ ਬਲੀ ਹਨੁਮਾਨ ਪਾਈ। ਜਿੱਥੇ ਭੀੜ ਬਣੀ ਕੀਤੇ ਕੰਮ ਪਾਰੇ, ਕਰ ਜਿੰਦ ਜਹਾਨ ਕੁਰਬਾਨ ਪਾਈ। ਗੁਰੂ ਹਰਗੋਬਿੰਦ ਜੀ ਨਾਲ ਤਿਵੇਂ, ਬਿਧੀ ਚੰਦ ਰਿਹਾ ਬਲਵਾਨ ਪਾਈ। ਉਹ ਕਰਕੇ ਹੱਲ ਕੰਮ ਦੱਸੇ, ਵੇਖ ਜਿਨ੍ਹਾਂ ਨੂੰ ਅਕਲ ਹੈਰਾਨ ਪਾਈ। ਘੋੜੇ ਕਿਲੇ ਲਾਹੌਰ ਤੋਂ ਲੈ ਜਾਣੇ, ਬਿਧੀ ਚੰਦ ਦਾ ਕੰਮ ਸੀ ਠਾਣ ਪਾਈ। ਵਿੱਚ ਜੰਗਾਂ ਦੇ ਵੀਰ ਤਾਂ ਦੱਸੀਆਂ, ਜੋ ਨਹੀਂ ਉਹ ਗੁੱਜੀਆਂ ਹੁਣ ਰਹਾਣ ਪਾਈ। ਸਿੱਖੀ ਧਾਰ ਤਿੱਖੀ ਉਤੋਂ ਪਾਰ ਹੋਇਆ, ਪਾਸ ਵਿੱਚ ਹੋਇਆ ਇਮਤਿਹਾਨ ਪਾਈ। ਜਥੇਦਾਰ ਸੇਵਕ ਤੇ ਵਜ਼ੀਰ ਵੱਡਾ, ਪ੍ਰਚਾਰਕ ਤੇ ਵਿਦਵਾਨ ਪਾਈ। ਬਿਧੀ ਚੰਦ ਗੁਰੂ ਘਰ ਕਰਤਾਰ ਸਿੰਘਾ, ਸਿੱਖੀ ਸਿਦਕ ਦਾ ਹੋਇਆ ਨਿਸ਼ਾਨ ਪਾਈ। ਬਿਧੀ ਚੰਦ ਜੀ ਗੁਰੂ ਘਰ ਦੇ ਵਿੱਚ ਸਿੱਖੀ ਸਿਦਕ ਦੇ ਇੱਕ ਨਿਸ਼ਾਨ ਬਣ ਕੇ ਪੈਦਾ ਹੋਏ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਸਾਖੀ ਦੀ ਸਵਾਪਤੀ ਕਰਦੇ ਨੇ, ਦੂਸਰੇ ਪਾਸੇ ਆਪਣੇ ਅਧਿਆਇ ਨੂੰ ਵੀ ਇਸ ਜਗ੍ਹਾ ਦੇ ਉੱਤੇ ਵਿਸਰਾਮ ਦਿੰਦੇ ਨੇ। ਸਮਾਂ ਸਮਾਪਤ ਹੋ ਚੁੱਕਾ, ਅੱਗੇ ਕਵੀ ਜੀ ਜਿਸ ਤਰ੍ਹਾਂ ਕਥਾ ਨੂੰ ਬਿਆਨ ਕਰਨਗੇ, ਮੈਂ ਅਗਲੇ ਅਧਿਆਇ ਦੇ ਵਿੱਚ ਉਸੇ ਤਰੀਕੇ ਦੇ ਨਾਲ ਬਿਆਨ ਕਰਾਂਗਾ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਣਾ।